ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਫੈਡਰਲ ਸਰਕਾਰ ਨੇ ਆਪਣਾ ਸਸਤਾ ਚਾਇਲਡ ਕੇਅਰ ਕਾਨੂੰਨ ਕੀਤਾ ਪਾਸ। ਨਿਊ ਸਾਊਥ ਵੇਲਜ਼ ਦੀਆਂ ਨਰਸਾਂ ਨੇ ਤਨਖਾਹ ਵਾਧੇ ਦੀ ਮੰਗ ਅਤੇ ਕੰਮ ਦੀਆਂ ਸਥਿਤੀਆਂ ਨੂੰ ਲੈ ਕੇ ਕੀਤੀ ਹੜਤਾਲ। ਅਤੇ ਸਾਬਕਾ NRL ਖਿਡਾਰੀ ਬਾਲ ਯੋਨ ਸ਼ੋਸ਼ਣ ਸਮੱਗਰੀ ਮਾਮਲੇ ਵਿਚ ਜੇਲ੍ਹ ਜਾਣ ਤੋਂ ਬਚੇ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਅਤੇ ਪੇਸ਼ ਹਨ ਹੁਣ ਖਬਰਾਂ ਵਿਸਥਾਰ ਨਾਲ। ਪਹਿਲੀ ਖਬਰ ਦੀ ਸ਼ੁਰੂਆਤ ਕਰਦਿਆਂ USA ਤੋਂ, ਜਿੱਥੇ ਵਰਜੀਨੀਆ ਦੇ ਚੈਸਪੀਕ ਵਿਚ ਖੁਦ ਨੂੰ ਵਾਲਮਾਰਟ ਦਾ ਮੈਨੇਜਰ ਦੱਸਣ ਵਾਲੇ ਇਕ ਵਿਅਕਤੀ ਨੇ ਮਾਰਟ ਦੇ ਸਟਾਫ ਬ੍ਰੇਕ ਰੂਮ ਵਿਚ ਧੜਾਧੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਕਥਿਤ ਤੌਰ ਉਤੇ ਸ਼ੱਕੀ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਹਮਲੇ ਵਿਚ ਕਈ ਹੋਰ ਜ਼ਖਮੀ ਹੋਏ ਨੇ। ਹਾਲਾਂਕਿ ਮਰਨ ਵਾਲਿਆਂ ਦੀ ਸਹੀ ਗਿਣਤੀ ਬਾਰੇ ਅਜੇ ਸਪਸ਼ਟਤਾ ਆਉਣੀ ਬਾਕੀ ਹੈ।
Many other officers also responded, parts of our members of our fire department responded, and we did basically like a tactical entrance and movement in the building. We located multiple fatalities and multiple injured persons. A little while later, through the course of providing treatment, we were able to establish that we believe it's a single shooter, and that single shooter is deceased at this time.
ਰੁਕ ਕਰਦੇ ਹਾਂ ਅਗਲੀ ਖਬਰ ਦਾ। ਆਸਟ੍ਰੇਲੀਅਨ ਪਰਿਵਾਰ ਹੁਣ ਅਗਲੇ ਸਾਲ ਤੋਂ ਸਸਤੀ ਚਾਇਲਡ ਕੇਅਰ ਤੱਕ ਪਹੁੰਚ ਕਰ ਸਕਣਗੇ, ਕਿਉਂਕਿ ਫੈਡਰਲ ਸਰਕਾਰ ਨੇ ਅਧਿਕਾਰੀ ਤੌਰ ਉਤੇ ਸਬਸਿਡੀ ਵਧਾ ਦਿੱਤੀ ਹੈ। ਸੈਨੇਟ ਵੱਲੋਂ ਬੀਤੀ ਰਾਤ ਸੋਧਾਂ ਲਈ ਸਹਿਮਤੀ ਦੇਣ ਤੋਂ ਬਾਅਦ ਪ੍ਰਤੀਨਿਧੀ ਸਭਾ ਵਿਚ ਨਵਾਂ ਚਾਇਲਡ ਕੇਅਰ ਕਾਨੂੰਨ ਪਾਸ ਕੀਤਾ ਗਿਆ। ਜੁਲਾਈ 2023 ਤੋਂ $80,000 ਤੋਂ ਘੱਟ ਦੀ ਸੰਯੁਕਤ ਆਮਦਨ ਵਾਲੇ ਪਰਿਵਾਰਾਂ ਲਈ ਸਬਸਿਡੀ 85% ਤੋਂ ਵੱਧ ਕੇ 90% ਹੋ ਜਾਵੇਗੀ। ਅਰਲੀ ਐਜੂਕੇਸ਼ਨ ਮੰਤਰੀ NLE ਦਾ ਕਹਿਣਾ ਹੈ ਕਿ ਇਹ ਕਾਨੂੰਨ ਅਲਬਨੀਜ਼ੀ ਸਰਕਾਰ ਦੇ ਰਹਿਣ ਸਹਿਣ ਦੇ ਖਰਚੇ ਵਾਲੇ ਪਰਿਵਾਰਾਂ ਦੀ ਮਦਦ ਕਰਨ ਦੇ ਚੋਣ ਵਾਅਦੇ ਨੂੰ ਪੂਰਾ ਕਰੇਗਾ ਅਤੇ ਵਰਕਫੋਰਸ ਵਿਚ ਔਰਤਾਂ ਨੂੰ ਉਤਸ਼ਾਹਿਤ ਕਰੇਗਾ। ਉਹ ਮੰਨਦੇ ਨੇ ਕਿ ਇਸ ਨਾਲ ਬੱਚਿਆਂ ਲਈ ਵੀ ਬਹੁਤ ਲਾਭ ਹੋਵੇਗਾ।
What this bill does is it provides access to early childhood education for more children in those very critical years, those early years from 0 to 5, where the social, cognitive, emotional development of children is really occurring at quite an incredible pace.
Attorney General Mark Dreyfus da kehna hai ki oh apradhik zimmewari di umar vadhaun utte vichar karan layi raj ate khetri hamrutba naal kam kar rahe ne. Attorney General di ik council report jisnu 2020 vich antim roop ditta gaya si par kade prakashit nahi kiti gayi ne desh bhar vich apradhik zimmewari di umar 10 ton 14 saal tak vadhaun da samarthan kita si. ਜਦੋਂ ਸੰਸਦ ਵਿਚ ਪ੍ਰਸ਼ਨ ਸਮੇਂ ਵਿਚ ਪੁੱਛਿਆ ਗਿਆ ਕਿ ਕੀ ਇਹ ਰਿਪੋਰਟ ਜਾਰੀ ਕੀਤੀ ਜਾਵੇਗੀ ਤਾਂ ਸ੍ਰੀ ਡਰੇਫਸ ਨੇ ਕਿਹਾ ਕਿ ਇਸ ਨੂੰ ਰੋਕਣ ਦਾ ਫੈਸਲਾ ਮੋਰਿਸਨ ਸਰਕਾਰ ਦੇ ਅਧੀਨ ਕੀਤਾ ਗਿਆ ਸੀ, ਪਰ ਦਸੰਬਰ ਵਿਚ ਅਟਾਰਨੀ ਜਨਰਲ ਦੀ ਅਗਲੀ ਮੀਟਿੰਗ ਵਿਚ ਇਸ ਬਾਰੇ ਹੋਰ ਚਰਚਾ ਕੀਤੀ ਜਾਵੇਗੀ। ਉਹ ਕਹਿੰਦੇ ਨੇ ਕਿ ਇਸ ਖੇਤਰ ਵਿਚ ਪਹਿਲਾਂ ਹੀ ਤਰੱਕੀ ਹੋ ਗਈ ਹੈ। ਨਾਰਦਰਨ ਟੈਰੀਟਰੀ ਸਰਕਾਰ ਨੇ ਸਿਖਰਲੇ ਸਿਰੇ ਵਿਚ ਉਮਰ ਵਧਾਉਣ ਲਈ ਇਕ ਬਿੱਲ ਪੇਸ਼ ਕੀਤਾ ਹੈ।
I am working closely with state and territory counterparts through the Standing Council of Attorneys General to develop proposals about the minimum age of criminal responsibility. I'm also working closely with the Minister for Indigenous Australians to address the very serious issue of overrepresentation of First Nations children in the criminal justice system, consistent with the obligations of all governments under the National Agreement on Closing the Gap.
ਆਸਟ੍ਰੇਲੀਅਨ ਸੰਸਦ ਨੂੰ ਜਨਤਕ ਅਤੇ ਨਿੱਜੀ ਖੇਤਰ ਦੋਵਾਂ ਵਿਚ ਬੋਲਣ ਵਾਲਿਆਂ ਦੀ ਸੁਰੱਖਿਆ ਲਈ ਫੈਡਰਲ ਵਿਸਲ ਬਲੋਇੰਗ ਕਾਨੂੰਨਾਂ ਨੂੰ ਸੁਧਾਰਨ ਲਈ ਕਿਹਾ ਜਾ ਰਿਹਾ ਹੈ। ਗ੍ਰਿਫਿਥ ਯੂਨੀਵਰਸਿਟੀ, ਦ ਹਿਊਮਨ ਰਾਈਟਸ ਲਾਅ ਸੈਂਟਰ ਅਤੇ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੁਆਰਾ ਅੱਜ ਜਾਰੀ ਕੀਤੀ ਗਈ ਇਕ ਰਿਪੋਰਟ ਨੇ ਵਿਸਲ ਬਲੋਅਰਾਂ ਦੀ ਸੁਰੱਖਿਆ ਅਤੇ ਸ਼ਕਤੀਕਰਨ ਲਈ ਸਿਫਾਰਸ਼ਾਂ ਦੇ ਨਾਲ ਅਲਬਨੀਜ਼ੀ ਸਰਕਾਰ ਲਈ ਇਕ ਫੈਡਰਲ ਰੋਡਮੈਪ ਬਣਾਇਆ ਹੈ। ਇਨ੍ਹਾਂ ਵਿਚੋਂ ਕੁਝ ਸਿਫਾਰਸ਼ਾਂ ਵਿਚ ਇਕ ਵਿਸਲ ਬਲੋਅਰ ਸੁਰੱਖਿਆ ਅਥਾਰਟੀ ਦੀ ਸਥਾਪਨਾ ਦੇ ਨਾਲ ਨਾਲ ਮੀਡੀਆ ਅਤੇ ਸੰਸਦ ਦੇ ਮੈਂਬਰਾਂ ਨੂੰ ਖੁਲਾਸੇ ਕਰਨ ਵਾਲੇ ਵਿਸਲ ਬਲੋਅਰਾਂ ਲਈ ਮਜ਼ਬੂਤ ਸਰਲ ਸੁਰੱਖਿਆ ਸ਼ਾਮਲ ਨੇ। ਗ੍ਰੀਨਜ਼ ਸੈਨੇਟਰ ਡੇਵਿਡ ਸ਼ੋਬਰੀਜ਼ ਸੈਨੇਟ ਵਿਚ ਇਨ੍ਹਾਂ ਸੁਰੱਖਿਆਵਾਂ ਲਈ ਪ੍ਰਮੁੱਖ ਵਕੀਲਾਂ ਵਿਚੋਂ ਇਕ ਨੇ। ਉਹ ਕਹਿੰਦੇ ਨੇ ਕਿ ਇਸ ਖੇਤਰ ਵਿਚ ਅਜੇ ਬਹੁਤ ਤਰੱਕੀ ਕਰਨ ਦੀ ਲੋੜ ਹੈ।
We know that our whistleblower laws are broken because a whole raft of high profile whistleblowers have faced criminal prosecution for telling the public the truth about what's going on with government. Cleary, McBride, Boyle. Proof positive that our whistleblower laws are broken.
ਨਿਊ ਸਾਊਥ ਵੇਲਜ਼ ਵਿੱਚ ਹਜ਼ਾਰਾ ਨਰਸਾਂ ਰਾਜ ਦੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਰਿਪੋਰਟ ਕੀਤੇ ਗਏ ਸਟਾਫਿੰਗ ਸੰਕਟ ਨੂੰ ਲੈ ਕੇ 24 ਘੰਟਿਆਂ ਲਈ ਹੜਤਾਲ ਕਰ ਰਹੀਆਂ ਨੇ। ਮਿਡਵਾਈਸ ਦੀਆਂ ਸੈਂਕੜੇ ਨਰਸਾਂ ਨੇ ਸਿਡਨੀ ਦੇ ਸੀਬੀਡੀ ਵਿੱਚ ਮੈਕਵੇਰੀ ਸਟਰੀਟ ਤੋਂ ਮਾਰਚ ਕੀਤਾ, ਜਦਕਿ ਹੋਰ ਖੇਤਰਾਂ ਵਿੱਚ ਵੀ ਅਜਿਹੀਆਂ ਕਈ ਹੋਰ ਰੈਲੀਆਂ ਹੋਈਆਂ। ਇਹ ਇਸ ਸਾਲ ਚੌਥੀ ਵਾਰ ਹੈ ਜਦੋਂ ਸੈਕਟਰ ਦੇ ਕਰਮਚਾਰੀਆਂ ਨੇ ਲਾਜ਼ਮੀ ਨਰਸ ਤੋਂ ਮਰੀਜ਼ ਅਨੁਪਾਤ ਅਤੇ ਬਿਹਤਰ ਤਨਖਾਹ ਅਤੇ ਕੰਮ ਦੀਆਂ ਸਥਿਤੀਆਂ ਦੀ ਮੰਗ ਕਰਨ ਲਈ ਵੱਡੀ ਉਦਯੋਗਿਕ ਕਾਰਵਾਈ ਕੀਤੀ ਹੈ। ਰੈਲੀ ਵਿਚ ਬੋਲਦਿਆਂ ਨਿਊ ਸਾਊਥ ਵੇਲਜ਼ ਨਰਸਾਂ ਅਤੇ ਮਿਡਵਾਈਵਜ਼ ਐਸੋਸੀਏਸ਼ਨ ਦੇ ਪ੍ਰਧਾਨ ਓ ਬ੍ਰੇ ਸਮਿਥ ਦਾ ਕਹਿਣਾ ਹੈ ਕਿ ਰਾਜ ਦੇ ਖੇਤਰੀ ਇਲਾਕਿਆਂ ਵਿਚ ਸਟਾਫ ਦੀ ਸਥਿਤੀ ਗੰਭੀਰ ਹੈ।
I was told in Wollongong Hospital there are 24 FTE vacancies. Shame. That's 192 shifts a week where there are not enough staff and we're expected to work overtime. And our members can't keep this up. We are tired, we're burnt out and we can't give any more.
ਵਿਕਟੋਰੀਆ ਵਿੱਚ ਫਾਰਮਾਸਿਸਟਾਂ ਨੂੰ ਲੇਬਰ ਚੋਣ ਵਾਅਦੇ ਦੇ ਤਹਿਤ ਮਾਮੂਲੀ ਸਿਹਤ ਸਥਿਤੀਆਂ ਦਾ ਇਲਾਜ ਕਰਨ ਲਈ ਸ਼ਕਤੀਆਂ ਦਾ ਵਿਸਥਾਰ ਕੀਤਾ ਜਾਵੇਗਾ। ਰਾਜ ਦੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ $19 million ਦੇ ਪਾਇਲਟ ਪ੍ਰੋਜੈਕਟ ਦੀ ਘੋਸ਼ਣਾ ਕੀਤੀ ਹੈ, ਜੋ ਕਮਿਊਨਿਟੀ ਫਾਰਮਾਸਿਸਟਾਂ ਨੂੰ ਪਿਸ਼ਾਬ ਨਾਲੀ ਦੀ ਲਾਗ ਵਰਗੇ ਮੁੱਦਿਆਂ ਦਾ ਇਲਾਜ ਕਰਨ ਅਤੇ ਗਰਭ ਨਿਰੋਧਕ ਨੁਸਖਿਆਂ ਨੂੰ ਦੁਬਾਰਾ ਜਾਰੀ ਕਰਨ ਦੀ ਇਜਾਜ਼ਤ ਦੇਵੇਗਾ। ਸਰਕਾਰ ਫਾਰਮਾਸਿਸਟਾਂ ਨੂੰ ਪ੍ਰਤੀ ਸਲਾਹ ਮਸ਼ਵਰੇ $20 ਦਾ ਭੁਗਤਾਨ ਕਰੇਗੀ ਅਤੇ ਪ੍ਰੀਮੀਅਰ ਐਂਡਰਿਊਜ਼ ਦਾ ਕਹਿਣਾ ਹੈ ਕਿ ਮਰੀਜ਼ ਲੋੜੀਂਦੀਆਂ ਦਵਾਈਆਂ ਲਈ ਮੌਜੂਦਾ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਸਹਿ ਭੁਗਤਾਨ ਤੋਂ ਵੱਧ ਭੁਗਤਾਨ ਨਹੀਂ ਕਰਨਗੇ।
We are going to trial from the middle of next year for 12 months an expansion in the scope of practice for our community pharmacists so that they can administer travel vaccines, they can administer medication for a range of skin conditions, they can provide other travel medicine.
ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਮੈਥਿਊ ਗਾਈ ਕ੍ਰੇਨਬਰਨ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ, ਜਿਸ ਮੌਕੇ ਉਨ੍ਹਾਂ ਗਠਜੋੜ ਸਰਕਾਰ ਵੱਲੋਂ ਮੈਟਰੋਪੋਲੀਟਨ ਮੈਲਬਰਨ ਵਿੱਚ ਜਨਤਕ ਆਵਾਜਾਈ ਲਈ 1 ਜਨਵਰੀ ਤੋਂ 6 ਮਹੀਨਿਆਂ ਤੱਕ ਆਪਣੇ $2 ਫਲੈਟ ਰੋਜ਼ਾਨਾ ਕਿਰਾਏ ਨੂੰ ਅੱਗੇ ਲਿਆਉਣ ਦੇ ਵਾਅਦੇ ਦਾ ਐਲਾਨ ਕੀਤਾ।
It's an exciting announcement because it means that for the Australian Open, for the summer holidays, returning back to school, flat fare public transport across built-up areas will apply. $2 flat fare, $1 concession. And of course, half-price feline right around Victoria.
ਇੱਕ ਨਵੀਂ ਰਿਪੋਰਟ ਦੇ ਅਨੁਸਾਰ ਆਸਟ੍ਰੇਲੀਅਨ ਕਾਮੇ ਪ੍ਰਤੀ ਸਾਲ ਔਸਤਨ 6 ਹਫ਼ਤਿਆਂ ਦਾ ਬਿਨਾਂ ਭੁਗਤਾਨ ਕੀਤੇ ਓਵਰਟਾਈਮ ਕਰ ਰਹੇ ਨੇ। ਆਸਟ੍ਰੇਲੀਆ ਇੰਸਟੀਚਿਊਟ ਨੇ ਖੋਜਾਂ ਨੂੰ ਜਾਰੀ ਕੀਤਾ ਹੈ, ਜਿਸ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਔਸਤ ਆਸਟ੍ਰੇਲੀਅਨ ਫੁੱਲ ਟਾਈਮ ਕਰਮਚਾਰੀ ਸਾਲਾਨਾ $8,000 ਦਾ ਓਵਰਟਾਈਮ ਕਰ ਰਹੇ ਨੇ। ਇਸ ਵਿੱਚ ਇਹ ਵੀ ਪਾਇਆ ਜਾਂਦਾ ਹੈ ਕਿ ਜ਼ਿਆਦਾਤਰ ਕਾਮੇ 85% ਘੰਟਿਆਂ ਬਾਅਦ ਆਪਣੇ ਕੰਮ ਲਈ ਉਪਲਬਧ ਨਾ ਹੋਣ ਦਾ ਹੱਕ ਚਾਹੁੰਦੇ ਨੇ, ਜਿਸ ਨੂੰ ਡਿਸਕਨੈਕਟ ਕਰਨ ਦਾ ਅਧਿਕਾਰ ਕਿਹਾ ਜਾਂਦਾ ਹੈ। ਸਾਰੇ ਕਰਮਚਾਰੀਆਂ ਵਿੱਚ ਪ੍ਰਤੀ ਸਾਲ ਲਗਭਗ $92 billion ਦੀ ਗਾਇਬ ਹੋਈ ਆਮਦਨ ਹੈ। ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਵਦੇਸ਼ੀ ਬੱਚਿਆਂ ਦੇ ਘਰ ਤੋਂ ਬਾਹਰ ਦੇਖਭਾਲ ਵਿੱਚ ਹੋਣ ਦੀ ਸੰਭਾਵਨਾ ਗੈਰ ਆਦੇਸ਼ੀ ਬੱਚਿਆਂ ਨਾਲੋਂ 10 ਗੁਣਾ ਵੱਧ ਹੈ। ਨੈਸ਼ਨਲ ਐਬਰੀਜਨਲ ਐਂਡ ਆਈਲੈਂਡਰ ਚਾਈਲਡ ਕੇਅਰ ਜਾਂ ਸਨੈਕ ਦੇ ਸਕੱਤਰੇਤ ਦੁਆਰਾ ਪਰਿਵਾਰਕ ਮਾਮਲਿਆਂ ਦੀ ਰਿਪੋਰਟ 2022 ਨੂੰ ਅੱਜ ਜਾਰੀ ਕੀਤਾ ਗਿਆ, ਜੋ ਕਿ ਸਟੇਟ ਕੇਅਰ ਵਿੱਚ ਰਹਿ ਰਹੇ ਫਸਟ ਨੇਸ਼ਨ ਦੇ ਬੱਚਿਆਂ ਦੀ ਜ਼ਿਆਦਾ ਪ੍ਰਤੀਨਿਧਤਾ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ। ਖੋਜਾਂ ਨੇ ਦਿਖਾਇਆ ਕਿ ਇਨ੍ਹਾਂ 22,243 ਬੱਚਿਆਂ ਵਿਚੋਂ ਸਿਰਫ 40% ਹੀ ਆਦਿਵਾਸੀ ਜਾਂ ਟੋਰਿਸਟ ਸਟੇਟ ਆਈਲੈਂਡਰਸ ਦੇ ਨਾਲ ਰਹਿ ਰਹੇ ਸਨ, ਜੋ ਕਿ 20 ਸਾਲਾਂ ਵਿਚ ਸਭ ਤੋਂ ਘੱਟ ਅਨੁਪਾਤ ਹੈ। ਸਨੈਕ ਦੀ CEO ਕੈਥਰੀਨ ਲੀਡਲ ਇਸ ਖਾਸ ਅੰਕੜੇ ਨੂੰ ਇਕ ਸੰਕੇਤ ਵਜੋਂ ਦੇਖਦੀ ਹੈ ਅਤੇ ਉਸਦਾ ਮੰਨਣਾ ਹੈ ਕਿ ਕਮਿਊਨਿਟੀ ਅਗਵਾਈ ਵਾਲੇ ਹੱਲਾਂ ਵਿਚ ਵਧੇਰੇ ਨਿਵੇਸ਼ ਕਰਨ ਦੀ ਲੋੜ ਹੈ।
A lot of what the results are telling us is that there is a significant lack of services available and a significant lack of culturally competent services available. If we could get better self-determination around those systems, we would get a different result.
ਅਤੇ ਹੁਣ ਰੁਕ ਕਰਦੇ ਹਾਂ ਖੇਡ ਜਗਤ ਦਾ। ਸਾਬਕਾ NRL ਖਿਡਾਰੀ ਬ੍ਰੈਡ ਫਿੰਚ ਇੱਕ ਸੈਕਸ ਚੈਟ ਸੇਵਾ ਦੁਆਰਾ ਬੱਚਿਆਂ ਨਾਲ ਬਦਸਲੂਕੀ ਦੇ ਕਈ ਸੰਦੇਸ਼ ਭੇਜਣ ਲਈ ਜੇਲ੍ਹ ਜਾਣ ਤੋਂ ਬਚ ਗਏ ਨੇ। ਫਿੰਚ ਨੂੰ 13 ਮਹੀਨਿਆਂ ਦੀ ਪੁਲਿਸ ਜਾਂਚ ਤੋਂ ਬਾਅਦ ਪਿਛਲੇ ਸਾਲ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਬਾਲ ਦੁਰਵਿਵਹਾਰ ਸਮੱਗਰੀ ਨੂੰ ਪ੍ਰਸਾਰਿਤ ਕਰਨ, ਪ੍ਰਕਾਸ਼ਿਤ ਕਰਨ ਜਾਂ ਉਤਸ਼ਾਹਿਤ ਕਰਨ ਲਈ ਕੈਰਜ ਸੇਵਾ ਦੀ ਵਰਤੋਂ ਕਰਨ ਦੇ ਇੱਕ ਮਾਮਲੇ ਲਈ ਦੋਸ਼ੀ ਮੰਨਿਆ ਗਿਆ ਸੀ। ਪਰ ਇੱਕ ਜੱਜ ਦਾ ਮੰਨਣਾ ਹੈ ਕਿ ਉਸਦੇ ਇਸ ਅਪਰਾਧ ਪਿੱਛੇ ਅਪਵਾਦ ਹਾਲਾਤ ਸਨ। ਜੱਜ ਫਿਲਿਪ ਮਹੋਨੀ ਨੇ ਫਿੰਚ ਨੂੰ ਸਿਡਨੀ ਦੇ ਡਾਊਨਿੰਗ ਸੈਂਟਰ ਡਿਸਟ੍ਰਿਕਟ ਕੋਰਟ ਵਿਚ $1,000 ਦੀ ਜ਼ਮਾਨਤ ਅਤੇ ਸ਼ਰਤਾਂ ਦੇ ਨਾਲ ਮੁਅੱਤਲ ਕਰਦੇ ਹੋਏ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਮਿਸਟਰ ਮਾਹੋਨੀ ਦਾ ਕਹਿਣਾ ਹੈ ਕਿ ਫਿੰਚ ਦਾ ਅਪਮਾਨ ਸਾਬਕਾ ਖਿਡਾਰੀ ਦੇ ਨਸ਼ੇ ਦੀ ਲੱਤ ਦਾ ਨਤੀਜਾ ਸੀ ਅਤੇ ਬੱਚਿਆਂ ਵਿਚ ਜਿਨਸੀ ਰੁਚੀ ਤੋਂ ਪ੍ਰੇਰਿਤ ਨਹੀਂ ਸੀ। ਅਤੇ ਹੁਣ ਵੇਲਾ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ $1 ਦੀ ਕੀਮਤ 54.35 ਭਾਰਤੀ ਰੁਪਏ, ਪਾਕਿਸਤਾਨ ਦੇ 148.92 ਰੁਪਏ, USA ਦੇ 66 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਕਿ ਹੁਣ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ। ਮੈਲਬਰਨ ਤੇ ਹੋਬਾਰਟ ਵਿਚ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ ਰਹੇਗਾ 20 ਡਿਗਰੀ। ਪਰਥ ਅਤੇ ਕੈਨਬਰਾ ਵਿਚ ਕੁਝ ਕੁ ਬੱਦਲਵਾਹੀ ਰਹੇਗੀ ਅਤੇ ਤਾਪਮਾਨ 23 ਡਿਗਰੀ। ਐਡੀਲੇਡ ਅਤੇ ਸਿਡਨੀ ਵਿਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ ਰਹੇਗਾ 24-25 ਡਿਗਰੀ। ਬ੍ਰਿਸਬੇਨ ਵਿਚ ਵੀ ਧੁੱਪ ਚੜੀ ਰਹੇਗੀ ਅਤੇ ਤਾਪਮਾਨ 31 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਆ ਜਸਦੀਪ ਕੌਰ ਗਿੱਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।